मेरु करो त्रंत मोह जाहि गरीबन वाज नाम दूसर तो सो ना फूलन हार कहूँ को मोसो सेव करी तुमरी तन के सब ही गृह दिखियत दर्ब परोसो या कल मैं सब काल किरपान की औरी पूजान को पारी परोसो कहाँ तुष प्रभु बुद्ध हमारी बरन सक महिमा ज्योत हरी हम ना सकत कर सिफत तुमारी आप लेहु तुम कथा सुदारी मूक उचरे शास्त्र खाट पेंग गेरन चाड़ जाए अंध लख बदरो सुने जो काल कृपा कराए अंध लख बदरो सुने जो काल कृपा कराए सतनाम श्री वाहे गुरु साहिब जियो तनासरी महला चौथा कलयुग का धर्म कहो तुम पाई केव छूट है हम छूट का की हर हर जाप बेड़ी हर तुलहा हर जपियो तरह तरह की कलयुग का धर्म कहो तुम पाई केव छूट है हम छूट का की हर हर जाप बेड़ी हर तुलहा हर जपियो तरह तरह की हर जी लाज रखो हर जन की हर हर जपन जपावहु अपना। हम मांगी भगत एकाकी रहाओ। हर के सेवक से हर प्यारे, जिन जप्यो हर बचना की। लिखा चित्र गुप्त जो लिखिया, सब छूटी जम की बाकी। हर के संत जप्यो मन हर हर, लग संगत साध जना की। दिनियार सूर तृष्णा अग्न बुझानी, शिव चर्यो चंद चंदा की। तुम वड पुरख वड अगम अगोचर, तुम आपे आप आपा की। जन नानक कहो प्रभु कृपा की जय, हर दासन दास दसा की। तुम वड पुरख वड अगम अगोचर, तुम आपे आप आपा की। जन नानक कहो प्रभु कृपा की जय, कर दासन दास दसा की। कलजू का धर्म कहो तुम पाई, केव छूट है हम छूट काकी। वाहिगुरु जी का खालसा, वाहिगुरु जी की फतेह। परम सन्मानयोग गुरु खालसा सतसंगत जीओ, सतगुरु ने अपार बख्शिश की साढ़े कलयुगी जीवां दे उदार वास्ते। पावन दस गुरु स्वरूप धारण किते, हमेशा लई साढ़ी कल्याण वास्ते पावन अमृत रूप इलाही बाणी उचारण कीती। उस पावन बाणी नू पंचम स्वरूप गुर अर्जन प्रतख हर धन गुरु अर्जन दे महाराज सच्चे पातशाह ने एक थां संग्रह करके साहिब श्री गुरु ग्रंथ साहिब जी दी पावन बीड, जिसनों आदि बीड आख्या जाता है, संपादित की। फिर दसवें जामे अंदर कलगी तर पातशाह साहिब कमाल धन श्री गुरु गोबिंद सिंह साहब महाराज ने उस पावन बीड के अंदर नौवें पातशाह नौवें महल्ले की बाणी चढ़ा के उस बीड़ नूं संपूर्णता बख्शी। सचखंड जाण तो पहला धन श्री गुरु गोबिंद सिंह साहब महाराज सच्चे पातशाह चोजी प्रीतम जी ने सचखंड श्री हजूर साहिब जी की धरती ते साहिब श्री गुरु ग्रंथ साहिब जी नूं गुरता गद्दी भी बख्शिश की, जिस दा 300 साल गुरगद्दी पुरब इसे ही साल के अंदर अक्तूबर के महीने आ रहा है। साहिब श्री गुरु गोबिंद सिंह साहब महाराज ने जिथे साहिब श्री गुरु ग्रंथ साहिब जी की पवित्र बाणी नूं संपूर्णता बख्शी, गुरगद्दी भी बख्शिश की, उथे उस दे नाल नाल इस कुरबाणी दे ज्ञान दी दात बख्शिश करन दे लई साबुक की तलवंडी तख्त श्री दमदमा साहिब विखे साहिब सतगुरु सच्चे पातशाह ने जिथे अपने अनुभव द्वारा साहिब श्री गुरु ग्रंथ साहिब जी की संपूर्ण बाणी उचारण की, उथे उस दे नाल नाल ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਕਥਾ ਵੀ ਕੀਤੀ, ਜਿਸ ਤੋਂ ਅੱਗੇ ਗੁਰਬਾਣੀ ਦੇ ਅਰਥਾਂ ਦੀ ਟਕਸਾਲ ਆਰੰਭ ਹੋਈ, ਜਿਸ ਨੂੰ ਪੰਥ ਵਿੱਚ ਸਿੱਖ ਜਗਤ ਅੰਦਰ ਦਮਦਮੀ ਟਕਸਾਲ ਕਹਿ ਕੇ ਸਤਿਕਾਰਿਆ ਜਾਂਦਾ ਹੈ। ਦਮਦਮੀ ਟਕਸਾਲ ਦਾ ਮਤਲਬ ਜੋ ਦਮਦਮਾ ਸਾਹਿਬ ਤੋਂ ਆਰੰਭ ਹੋਈ, ਕਲਗੀਧਰ ਪਾਤਸ਼ਾਹ ਨੇ ਆਪ ਇਸ ਟਕਸਾਲ ਨੂੰ ਆਰੰਭ ਕੀਤਾ। ਇਸ ਲਈ ਇਸ ਟਕਸਾਲ ਨੂੰ ਜੋ ਗੁਰਬਾਣੀ ਦੀ ਅਰਥਾਂ ਦੀ ਸੰਪਰਦਾਇ ਹੈ ਉਸਨੂੰ ਦਮਦਮੀ ਟਕਸਾਲ ਕਹਿ ਕੇ ਨਿਵਾਜਿਆ ਜਾਂਦਾ ਹੈ। ਸੋ ਆਪ ਸੰਗਤਾਂ, ਜੋ ਗੁਰਬਾਣੀ ਦੀ ਲੜੀਵਾਰ ਕਥਾ ਇਸ ਅਸਥਾਨ 'ਤੇ ਚੱਲ ਰਹੀ ਹੈ, ਕਿਉਂਕਿ ਇਹ ਪਰੰਪਰਾ ਲੜੀਵਾਰ ਕਥਾ ਦੀ ਕਲਗੀਧਰ ਪਾਤਸ਼ਾਹ ਨੇ ਆਪ ਆਰੰਭ ਕੀਤੀ। ਟਕਸਾਲ ਦੇ ਵਿੱਚ ਸਾਰੇ ਮਹਾਂਪੁਰਖ ਵਿਦਿਆਰਥੀਆਂ ਨੂੰ ਸੰਪੂਰਨ ਕਥਾ ਹੀ ਪੜ੍ਹਾਉਂਦੇ, ਸਿਖਾਉਂਦੇ, ਲਿਖਾਉਂਦੇ ਆ ਰਹੇ ਹਨ। ਜਿੱਥੇ ਵੀ ਟਕਸਾਲ ਦੇ ਵਿਦਿਆਰਥੀ ਕਿਧਰੇ ਕਥਾ ਪ੍ਰਚਾਰ ਕਰਦੇ ਹਨ, ਉੱਥੇ ਗੁਰਬਾਣੀ ਦੀ ਲੜੀਵਾਰ ਕਥਾ ਵੀ ਸੰਗਤਾਂ ਪ੍ਰਤੀ ਸਰਵਣ ਕਰਵਾਉਂਦੇ ਹਨ। ਇਹ ਵੀ ਕਥਾ ਦਾਸ ਵੱਲੋਂ ਲੜੀਵਾਰ ਹੀ ਆਰੰਭ ਕੀਤੀ ਹੋਈ ਹੈ, ਜੋ ਆਪ ਸੰਗਤਾਂ ਸਰਵਣ ਕਰ ਰਹੇ ਹੋ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਰਾਗ ਧਨਾਸਰੀ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਹਜ਼ੂਰ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ ਸਾਡੇ ਜੀਵਨ ਦੀ ਸਫਲਤਾ ਕਿਵੇਂ ਹੋ ਸਕਦੀ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਸ਼ਬਦ ਦੇ ਅੰਦਰ ਇਹ ਗੱਲ ਸਮਝਾਈ ਹੈ, ਸਾਡੇ ਜੀਵਨ ਦੀ ਸਫਲਤਾ ਵਾਹਿਗੁਰੂ ਦਾ ਨਾਮ ਜਪ ਕੇ, ਵਾਹਿਗੁਰੂ ਦੀ ਭਗਤੀ ਕਰਕੇ ਹੀ ਹੋ ਸਕਦੀ ਹੈ। ਇਹ ਦਾਤ ਕਿੱਥੋਂ ਮਿਲਦੀ ਹੈ? ਇਹ ਦਾਤ ਮਿਲਦੀ ਹੈ ਉਸ ਵਾਹਿਗੁਰੂ ਪਰਮੇਸ਼ਰ ਦੇ ਦਰ ਤੋਂ। ਇਸ ਦਾਤ ਨੂੰ ਪ੍ਰਾਪਤ ਕਰਨ ਦੇ ਲਈ ਸਾਨੂੰ ਕੀ ਚਾਰਾ ਕਰਨਾ ਚਾਹੀਦਾ? ਉਹ ਚਾਰਾ ਹੈ ਅਰਦਾਸ। ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ। ਅਰਦਾਸ ਕਿਵੇਂ ਕਰਨੀ ਹੈ? ਤਾਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਹ ਤਰੀਕਾ, ਉਹ ਗੁਰ, ਉਹ ਢੰਗ ਸਾਨੂੰ ਇਸ ਪਾਵਨ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਸਮਝਾ ਰਹੇ ਹਨ। ਹਰ ਜੀ ਲਾਜ ਰੱਖੋ ਹਰ ਜਨ ਕੀ, ਹਰ ਹਰ ਜਪਨ ਜਪਾਵਹੋ ਆਪਣਾ, ਹਮ ਮੰਗੀ ਭਗਤ ਇਕਾਕੀ ਰਹਾਉ। ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਦਾ ਢੰਗ ਸਿਖਾ ਰਹੇ ਨੇ। ਇਉਂ ਅਰਦਾਸ ਬੇਨਤੀ ਕਰੋ, ਹਰ ਜੀ ਲਾਜ ਰੱਖੋ ਹਰ ਜਨ ਕੀ, ਹੇ ਵਾਹਿਗੁਰੂ ਜੀ ਅਸੀਂ ਤੁਹਾਡੇ ਦਰ ਦੇ ਕੂਕਰ ਹਾਂ, ਅਸੀਂ ਤੁਹਾਡੇ ਧਰ ਘਰ ਦੇ ਝਾੜੂ ਬਰਦਾਰ ਹਾਂ, ਅਸੀਂ ਤੁਹਾਡੇ ਦਰ ਦੇ ਇੱਕ ਸੇਵਾਦਾਰ ਹਾਂ, ਤੁਸੀਂ ਕਿਰਪਾ ਕਰੋ ਸਾਡੀ ਲਾਜ ਰੱਖੋ। ਹਰ ਜੀ ਲਾਜ ਰੱਖੋ ਹਰ ਜਨ ਕੀ, ਤੁਸੀਂ ਚਾਹੁੰਦੇ ਕੀ ਹੋ? ਹਰ ਹਰ ਜਪਨ ਜਪਾਵਹੋ ਆਪਣਾ, ਹੇ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਕਿਰਪਾ ਕਰੋ। ਹਰ ਹਰ ਜਪਨ, ਵਾਹਿਗੁਰੂ ਵਾਹਿਗੁਰੂ ਨਾਮ ਦਾ ਜਾਪ ਜਪਾਵਹੋ ਆਪਣਾ, ਤੁਸੀਂ ਸਾਡੇ ਪਾਸੋਂ ਆਪਣੇ ਨਾਮ ਦਾ ਜਾਪ ਜਪਾਓ, ਭਾਵ ਸਾਡੀ ਰਸਨਾ 'ਤੇ ਹਰ ਵੇਲੇ ਵਾਹਿਗੁਰੂ 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 ਨਾਮ ਉਚਾਰਨ ਹੋਵੇ। ਅਸੀਂ ਇਹ ਦਾਤ ਆਪ ਜੀ ਪਾਸੋਂ ਮੰਗਦੇ ਹਾਂ। ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਅਸੀਂ ਹੋਰ ਚੀਜ਼ਾਂ, ਹੋਰ ਦਾਤਾਂ, ਹੋਰ ਵਸਤਾਂ 'ਤੇ ਹੋਰ ਥਾਂ ਤੋਂ ਵੀ ਲੈ ਸਕਦੇ ਹਾਂ, ਪਰ ਨਾਮ ਦੀ ਦਾਤ, ਭਗਤੀ ਦੀ ਦਾਤ, ਇਹ ਵਾਹਿਗੁਰੂ ਦੀ ਆਪਣੀ ਦਾਤ ਹੈ। ਜਿਸ ਉੱਤੇ ਵਾਹਿਗੁਰੂ ਆਪ ਪ੍ਰਸੰਨ ਹੋਵੇ ਉਸ ਨੂੰ ਇਹ ਦਾਤ ਪ੍ਰਾਪਤ ਹੋ ਸਕਦੀ ਹੈ। ਇਸੇ ਲਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਹੈ, ਵਾਹਿਗੁਰੂ ਜੀ ਅਸੀਂ ਤੁਹਾਡੇ ਦਰ ਦੇ ਸੇਵਾਦਾਰ ਹਾਂ, ਝਾੜੂ ਬਰਦਾਰ ਹਾਂ। ਤੁਸੀਂ ਸ਼ਰਨ ਆਇਆਂ ਦੀ ਲਾਜ ਰੱਖੋ। ਤੁਸੀਂ ਸਾਡੇ ਪਾਸੋਂ ਆਪਣੇ ਨਾਮ ਦਾ ਜਾਪ ਜਪਾਓ ਅਤੇ ਨਾਲ ਹੀ ਹਮ ਮੰਗੀ ਭਗਤ ਇਕਾਕੀ। ਹੇ ਵਾਹਿਗੁਰੂ ਜੀ, ਅਸੀਂ ਆਪ ਜੀ ਦੇ ਪਾਸੋਂ ਇਕਾਕੀ ਦਾ ਅਰਥ ਮਹਾਂਪੁਰ ਕਰਦੇ ਸਨ। ਅਨੰਨ ਭਗਤੀ ਦੀ ਦਾਤ ਵੀ ਮੰਗੀ ਹੈ। ਅਨੰਨ ਭਗਤੀ ਉਸ ਨੂੰ ਕਹਿੰਦੇ ਨੇ ਨਿਜ ਇਸ਼ਟ ਬਿਨਾਂ ਦ੍ਰਿਸ਼ਟੇ ਨਾ ਆਣ। ਦੋਏ ਦੋਏ ਲੋਚਨ ਪੇਖਾ ਹੋਂ ਹਰ ਬਿਨ ਔਰ ਨਾ ਦੇਖਾ। ਨੈਣ ਰਹੇ ਰੰਗ ਲਾਈ ਆਵ ਬੇਗਲ ਕਹਿਣ ਨਾ ਜਾਈ। ਅਸੀਂ ਐਸੀ ਅਨੰਨ ਭਗਤੀ ਮੰਗਦੀ ਹਾਂ ਤੁਹਾਡੇ ਬਿਨਾਂ ਹੋਰ ਕੋਈ ਸਾਨੂੰ ਯਾਦ ਹੀ ਨਾ ਆਵੇ, ਨਾ ਹੀ ਕਿਸੇ ਪਾਸੇ ਧਿਆਨ ਜਾਵੇ, ਨਾ ਹੀ ਕਿਸੇ ਪਾਸੇ ਸਾਡੀ ਦ੍ਰਿਸ਼ਟੀ ਜਾਵੇ। ਐਸੀ ਭਗਤੀ ਅਨੰਨ ਭਗਤੀ ਮੰਗਦੀ ਹਾਂ। ਦੂਸਰਾ ਇਕਾਕੀ ਦਾ ਅਰਥ ਵਿਦਵਾਨਾਂ ਨੇ ਇਹ ਵੀ ਕੀਤਾ ਹੈ, ਇਕਾਕੀ ਦਾ ਅਰਥ ਇੱਕੋ ਇੱਕ ਭਾਵ ਕੇਵਲ ਅਸੀਂ ਭਗਤੀ ਦੀ ਹੀ ਦਾਤ ਆਪ ਜੀ ਦੇ ਪਾਸੋਂ ਮੰਗਦੇ ਹਾਂ। ਇੱਕ ਤਾਂ ਨਾਮ ਦੀ ਦਾਤ, ਦੂਸਰੀ ਭਗਤੀ ਦੀ ਦਾਤ। ਭਗਤੀ ਦਾ ਮਤਲਬ ਹੈ ਪੈ ਅਤੇ ਭਾਉ ਵਿੱਚ ਰਹਿਣਾ, ਭਾਵ ਹਰ ਵੇਲੇ ਵਾਹਿਗੁਰੂ ਦੀ ਹਜ਼ੂਰੀ ਨੂੰ ਅਨੁਭਵ ਕਰਨਾ। ਜਿਹਦੇ ਮਨ ਦੇ ਵਿੱਚ ਵਾਹਿਗੁਰੂ ਦਾ ਪੈ ਅਤੇ ਭਾਉ ਹੁੰਦਾ, ਉਹਦਾ ਮਨ ਹਰ ਵੇਲੇ ਵਾਹਿਗੁਰੂ ਦੀ ਹਜ਼ੂਰੀ ਵਿੱਚ ਰਹਿੰਦਾ। ਅਸੀਂ ਉਹ ਭਗਤੀ ਦੀ ਦਾਤ ਮੰਗਦੇ ਹਾਂ ਜਿਸ ਦੁਆਰਾ ਆਪ ਜੀ ਦੇ ਦਰ ਸਾਨੂੰ ਪ੍ਰਵਾਨਗੀ ਹਾਸਲ ਹੋ ਸਕਦੀ ਹੈ। ਲੋ ਹੁਣ ਆਰੰਭ ਤੋਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸੰਗਤਾਂ ਪ੍ਰੇਮ ਨਾਲ ਸ਼ਬਦ ਦੀ ਵਿਚਾਰ ਸੁਣੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਚੌਥਾ। ਕਲਯੁਗ ਕਾ ਧਰਮ ਕਹੋ ਤੁਮ ਭਾਈ, ਕਿਵ ਛੂਟੈ ਹੈ ਹਮ ਛੁਟ ਕਾਕੀ। ਰਾਗ ਧਨਾਸਰੀ ਵਿੱਚ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਹਨ, ਜਗਿਆਸੂ ਮੁਖ ਦੁਆਰਾ ਪਹਿਲਾਂ ਪ੍ਰਸ਼ਨ ਹੈ, ਜਗਿਆਸੂ ਨਾਮ ਰਸੀਏ ਬ੍ਰਹਮ ਗਿਆਨੀ ਤਤ ਬੇਤੇ ਮਹਾਂਪੁਰਖਾਂ ਦੇ ਪਾਸ ਜਾ ਕੇ ਬੇਨਤੀ ਕਰਦਾ ਹੈ। ਕਲਯੁਗ ਕਾ ਧਰਮ ਕਹੋ ਤੁਮ ਭਾਈ, ਹੇ ਭਾਈ ਐ ਮਹਾਂਪੁਰਖੋ, ਤੁਸੀਂ ਕਲਯੁਗ ਦਾ ਧਰਮ ਸਾਨੂੰ ਦੱਸੋ। ਕਲਯੁਗ ਦੇ ਵਿੱਚ ਸਭ ਤੋਂ ਉੱਤਮ ਧਰਮ, ਧਰਮ ਤੋਂ ਮੁਰਾਦ ਹੈ ਵਾਹਿਗੁਰੂ ਦੇ ਮਿਲਣ ਦਾ ਰਸਤਾ। ਸਾਨੂੰ ਇਹ ਦੱਸੋ ਉਸ ਵਾਹਿਗੁਰੂ ਪਰਮੇਸ਼ਰ ਦੇ ਮਿਲਣ ਦਾ ਰਸਤਾ ਸਭ ਤੋਂ ਅੱਛਾ ਕਿਹੜਾ ਹੈ। ਕਿਵ ਛੂਟਾ ਹੈ ਹਮ ਛੁਟ ਕਾਕੀ। ਛੁਟ ਕਾਕੀ ਦਾ ਅਰਥ ਹੈ ਸਾਡੇ ਅੰਦਰ ਇਸ ਸੰਸਾਰ ਦੀ ਕੈਦ ਤੋਂ, 84 ਦੇ ਚੱਕਰ ਤੋਂ ਛੁੱਟਣ ਦੀ ਇਕਾਂਕਸ਼ਾ ਹੈ। ਕਿਉਂਕਿ ਇੱਕ ਸ਼ਬਦ ਹੈ ਕਾਂਕਸ਼ਾ, ਉਸ ਤੋਂ ਛੁਟ ਕਾਕੀ, ਕਾਕੀ ਸ਼ਬਦ ਦਾ ਮਤਲਬ ਹੋ ਗਿਆ ਛੁੱਟਣ ਦੀ ਇਕਾਂਕਸ਼ਾ, ਛੁੱਟਣ ਦੀ ਅਭਿਲਾਖਾ, ਛੁੱਟਣ ਦੀ ਇੱਛਾ। ਸਾਡੇ ਮਨ ਦੇ ਵਿੱਚ ਸੰਸਾਰ ਸਮੁੰਦਰ ਤੋਂ, 84 ਦੇ ਚੱਕਰ ਤੋਂ ਛੁੱਟਣ ਦੀ ਇਕਾਂਕਸ਼ਾ ਹੈ, ਛੁੱਟਣ ਦੀ ਇੱਛਾ ਹੈ। ਕਿਵ ਛੁੱਟਾ ਹੈ, ਅਸੀਂ ਕਿਵੇਂ ਛੁੱਟ ਸਕਦੇ ਹਾਂ, ਇਹਦਾ ਕੋਈ ਸਾਨੂੰ ਤਰੀਕਾ ਦੱਸੋ, ਇਹਦਾ ਕੋਈ ਸਾਨੂੰ ਵੱਲ ਦੱਸੋ। ਹਰ ਹਰ ਜਪ ਬੇੜੀ ਹਰ ਤੁਲਹਾ, ਹਰ ਜਪਿਓ ਤਰੈ ਤਰਾ ਕੀ। ਤਾਂ ਅੱਗੋਂ ਮਹਾਂਪੁਰਖ ਕੀ ਆਖਦੇ ਨੇ, ਹਰ ਹਰ ਜਪ ਬੇੜੀ ਹਰ ਤੁਲਹਾ, ਬਈ ਵਾਹਿਗੁਰੂ ਦਾ ਨਾਮ ਜਪ ਹੀ ਇੱਕ ਬੇੜੀ ਹੈ, ਅਤੇ ਹਰ ਤੁਲਹਾ ਅਤੇ ਵਾਹਿਗੁਰੂ ਦਾ ਨਾਮ ਹੀ ਇੱਕ ਤੁਲਹਾ ਹੈ। ਜਿਵੇਂ ਦਰਿਆ ਤੋਂ ਪਾਰ ਹੋਣ ਦੇ ਲਈ ਬੇੜੀ ਹੈ ਅਤੇ ਆਮ ਛੋਟੇ ਨਾਲਿਆਂ ਤੋਂ ਪਾਰ ਹੋਣ ਦੇ ਲਈ ਲੋਕ ਤੁਲਹੇ ਦੀ ਵਰਤੋਂ ਕਰਦੇ ਸਨ। ਤੁਲਹਾ ਕੁਝ ਲੱਕੜੀਆਂ ਇਕੱਠੀਆਂ ਕਰਕੇ ਉਸ ਨੂੰ ਰੱਸੇ ਨਾਲ ਬੰਨ੍ਹ ਕੇ ਇੱਕ ਤਰਨ ਦਾ ਸਮਾਨ ਬਣਾਇਆ ਜਾਂਦਾ ਸੀ, ਉਸ ਨੂੰ ਤੁਲਹਾ ਕਹਿੰਦੇ ਸਨ। ਮਹਾਂਪੁਰਖ ਇਸ ਦਾ ਅਰਥ ਇਹ ਕਰਦੇ ਸਨ, ਹਰ ਹਰ ਜਪ ਬੇੜੀ ਹਰ ਤੁਲਹਾ, ਜਿਹੜਾ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਦਾ ਰਸਨਾ ਤੋਂ ਉਚਾਰਨ ਕਰਨਾ, ਇਹ ਬੇੜੀ ਹੈ ਅਤੇ ਹਰ ਤੁਲਹਾ, ਅਤੇ ਜਿਹੜਾ ਵਾਹਿਗੁਰੂ ਦਾ ਪ੍ਰੇਮ ਹੈ ਇਹ ਮਾਨੋ ਤੁਲਹਾ ਹੈ, ਹਰ ਜਪਿਓ ਤਰੈ ਤੈਰਾਕੀ। ਜਿਸਨੇ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ ਤਰੈ, ਉਹ ਆਪ ਵੀ ਤਰ ਜਾਂਦਾ ਹੈ ਅਤੇ ਤੈਰਾਕੀ ਉਹ ਦੂਸਰਿਆਂ ਨੂੰ ਵੀ ਤਾਰ ਦਿੰਦਾ ਹੈ। ਕਿਉਂਕਿ ਵਾਹਿਗੁਰੂ ਦਾ ਨਾਮ ਹੀ ਜਹਾਜ਼ ਹੈ, ਨਾਮ ਹੀ ਬੇੜੀ ਹੈ, ਨਾਮ ਹੀ ਤੁਲਹਾ ਹੈ। ਜਿਸਨੇ ਨਾਮ ਨੂੰ ਜਪਿਆ ਭਾਵ ਨਾਮ ਦੇ ਬੇੜੀ 'ਤੇ ਸਵਾਰ ਹੋਇਆ, ਉਹ ਆਪ ਵੀ ਤਰ ਗਿਆ ਅਤੇ ਦੂਜਿਆਂ ਨੂੰ ਵੀ ਤਾਰਨ ਹਾਰ ਬਣ ਗਿਆ। ਜਿਵੇਂ ਭਾਈ ਮੰਝ ਜੀ ਨੇ ਗੁਰੂ ਘਰ ਦੀ ਮਹਾਨ ਸੇਵਾ ਕੀਤੀ ਅਤੇ ਨਾਲ ਨਾਲ ਸਿਮਰਨ ਵੀ ਕੀਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਉਹਨਾਂ ਨੂੰ ਵਰਦਾਨ ਬਖਸ਼ਿਆ, ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ। ਭਾਈ ਮੰਝ, ਤੂੰ ਅੱਜ ਤੋਂ ਗੁਰੂ ਕਾ ਬੋਹਿਤ ਬਣ ਗਿਆ, ਗੁਰੂ ਕਾ ਜਹਾਜ਼ ਬਣ ਗਿਆ। ਜਿਹੜੇ ਨਾਮ ਜਪਣ ਵਾਲੇ ਪਰਉਪਕਾਰੀ ਮਹਾਂਪੁਰਖ ਨੇ ਉਹਨਾਂ ਦਾ ਜੀਵਨ ਵੀ ਇੱਕ ਚਾਨਣ ਮੁਨਾਰਾ ਬਣ ਜਾਂਦਾ ਹੈ। ਉਹਨਾਂ ਦੇ ਜੀਵਨ ਤੋਂ ਸਿੱਖਿਆ ਅਤੇ ਪ੍ਰੇਰਣਾ ਲੈ ਕੇ ਹੋਰ ਬੇਅੰਤ ਜਗਿਆਸੂ ਵੀ ਗੁਰਸਿੱਖੀ ਮਾਰਗ ਨੂੰ ਅਪਣਾਉਂਦੇ ਨੇ, ਵਾਹਿਗੁਰੂ ਦੀ ਭਗਤੀ ਕਰਦੇ ਹਨ, ਉਹਨਾਂ ਦੇ ਵੀ ਜੀਵਨ ਦਾ ਨਿਸਤਾਰਾ ਹੋ ਜਾਂਦਾ ਹੈ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ, ਐਸੀ ਦਾਤ ਉਹਨਾਂ ਮਹਾਂਪੁਰਖਾਂ ਨੂੰ ਪ੍ਰਾਪਤ ਹੁੰਦੀ ਹੈ। ਹਰ ਜੀ ਲਾਜ ਰੱਖੋ ਹਰ ਜਨ ਕੀ, ਹਰ ਹਰ ਜਪਨ ਜਪਾਵਹੋ ਆਪਣਾ, ਹਮ ਮੰਗੀ ਭਗਤ ਏਕਾਕੀ ਰਹਾਉ। ਇਹ ਹਨ ਸਿਧਾਂਤ ਰੂਪ ਪੰਕਤੀਆਂ। ਇਹਨਾਂ ਵਿੱਚ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਤੁਸੀਂ ਆਪਣੇ ਸੇਵਕਾਂ ਦੀ ਲੱਜਿਆ ਆਪ ਰੱਖੋ, ਕਿਉਂਕਿ ਤੁਹਾਡਾ ਬਿਰਦ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਇਹ ਬਿਰਦ ਸੁਆਮੀ ਸੰਦਾ, ਅਸੀਂ ਤੁਹਾਡੇ ਦਰ ਦੀ ਸ਼ਰਨ ਆ ਕੇ ਪਏ ਹਾਂ, ਤੁਸੀਂ ਆਪਣੇ ਬਿਰਦ ਬਾਣੀ ਦੀ ਲਾਜ ਰੱਖੋ, ਅਤੇ ਨਾਲ ਹੀ ਹਰ ਹਰ ਜਪਨ ਜਪਾਵਹੋ ਆਪਣਾ, ਤੁਸੀਂ ਸਾਨੂੰ ਨਾਮ ਜਪਣ ਦੀ ਦਾਤ ਬਖਸ਼ਿਸ਼ ਕਰੋ। ਹਰ ਹਰ ਜਪਨ ਜਪਾਵੋ ਆਪਣਾ, ਤੁਸੀਂ ਆਪਣੇ ਨਾਮ ਜਾਪ ਨੂੰ, ਵਾਹਿਗੁਰੂ ਦੇ ਜਾਪ ਨੂੰ ਆਪ ਹੀ ਜਪਾਓ, ਕਿਉਂਕਿ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਇਹ ਨਾਮ ਜਪਿਆ ਵੀ ਨਹੀਂ ਜਾਂਦਾ। ਸੁਖਮਨੀ ਸਾਹਿਬ ਬਾਣੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਇਸੇ ਲਈ ਇਹ ਬਚਨ ਆਖੇ ਨੇ, ਆਪ ਜਪਾਏ ਜਪੈ ਸੋ ਨਾਓ, ਆਪ ਗਾਵਾਏ ਸੋ ਹਰ ਗੁਣ ਗਾਓ। ਤੁਸੀਂ ਆਪਣਾ ਨਾਮ ਦਾ ਜਾਪ ਆਪ ਹੀ ਜਪਾਓ, ਅਤੇ ਨਾਲ ਹੀ ਭਗਤੀ ਦੀ ਦਾਤ ਵੀ ਬਖਸ਼ਿਸ਼ ਕਰੋ। ਹਮ ਮੰਗੀ ਭਗਤ ਏਕਾਕੀ, ਏਕਾਕੀ ਦਾ ਅਰਥ ਵੀ ਕੇਵਲ ਸਿਰਫ ਅਸੀਂ ਇੱਕ ਭਗਤੀ ਦੀ ਦਾਤ ਮੰਗੀ ਹੈ, ਦੂਸਰਾ ਨਾਮ, ਬਸ ਇਹ ਦਾਤ ਸਾਡੀ ਝੋਲੀ ਵਿੱਚ ਪਾ ਦਿਓ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਹਰ ਕੇ ਸੇਵਕ ਸੇ ਹਰ ਪਿਆਰੇ, ਜਨ ਜਪਿਓ ਹਰ ਬਚਨਾ ਕੀ। ਹਜ਼ੂਰ ਫਰਮਾਉਂਦੇ ਨੇ, ਉਹ ਵਾਹਿਗੁਰੂ ਦੇ ਸੇਵਕ ਵਾਹਿਗੁਰੂ ਨੂੰ ਪਿਆਰੇ ਲੱਗਦੇ ਹਨ, ਕਿਹੜੇ? ਜਿਨ ਜਪਿਓ ਹਰ ਬਚਨਾ ਕੀ, ਜਿਨ੍ਹਾਂ ਨੇ ਸਤਿਗੁਰੂ ਦੇ ਬਚਨਾਂ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਜਪਿਆ। ਇਹਦਾ ਮਤਲਬ ਇਹ ਹੈ, ਜਿਵੇਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਆਗਿਆ ਕੀਤੀ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ 'ਤੇ ਆਵੈ, ਉੱਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਜਿਹੜਾ ਗੁਰੂ ਦੇ ਬਚਨਾਂ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ, ਭਾਵ ਗੁਰੂ ਵਾਲਾ ਹੋ ਕੇ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਦੀ ਦੱਸੀ ਮਰਯਾਦਾ ਅਨੁਸਾਰ ਜਿਹੜਾ ਨਾਮ ਜਪਦਾ ਹੈ, ਹਜ਼ੂਰ ਕਹਿੰਦੇ ਉਹ ਸੇਵਕ ਵਾਹਿਗੁਰੂ ਨੂੰ ਪਿਆਰਾ ਲੱਗਦਾ ਹੈ। ਲੇਖਾ ਚਿੱਤਰ ਗੁਪਤ ਜੋ ਲਿਖਿਆ, ਸਭ ਛੋਟੇ ਜਮਕੀ ਬਾਕੀ। ਵਾਹਿਗੁਰੂ ਦੇ ਨਾਮ ਜਪਣ ਦਾ ਲਾਭ ਕੀ ਹੈ? ਹਜ਼ੂਰ ਕਹਿੰਦੇ ਜੋ ਚਿੱਤਰ ਗੁਪਤ ਨੇ ਸਾਡਾ ਲੇਖਾ ਲਿਖਿਆ ਹੋਇਆ ਹੈ। ਚਿੱਤਰ ਗੁਪਤ ਦੋ ਦੇਵਤੇ ਮੰਨੇ ਗਏ ਹਨ, ਔਰ ਇਹਨਾਂ ਬਾਰੇ ਪੌਰਾਣਿਕ ਕਥਾ ਲਿਖੀ ਇਹ ਮਿਲਦੀ ਹੈ। ਜਦੋਂ ਬ੍ਰਹਮਾ ਨੇ ਸਾਰੀ ਸ੍ਰਿਸ਼ਟੀ ਸਾਜੀ, ਉਸ ਵੇਲੇ ਉਹ ਇਸ ਗੱਲ ਦੀ ਫਿਕਰ ਵਿੱਚ ਪੈ ਗਿਆ ਵੀ ਹੁਣ ਇਹਨਾਂ ਦੇ ਕਰਮਾਂ ਦਾ ਲੇਖਾ ਜੋਖਾ ਕੌਣ ਕਰੇਗਾ। ਉਸਨੇ ਵਾਹਿਗੁਰੂ ਦਾ ਸਿਮਰਨ ਕੀਤਾ, ਵਾਹਿਗੁਰੂ ਦੀ ਆਰਾਧਨਾ ਕੀਤੀ, ਤਾਂ ਉਸ ਵੇਲੇ ਵਾਹਿਗੁਰੂ ਨੇ ਚਿੱਤਰਗੁਪਤ ਨਾਂ ਦੇ ਦੋ ਦੇਵਤੇ ਭੇਜੇ। ਉਹਨਾਂ ਨੇ ਬ੍ਰਹਮਾ ਨੂੰ ਆ ਕੇ ਆਖਿਆ, ਬਈ ਤੁਸੀਂ ਫਿਕਰ ਨਾ ਕਰੋ, ਇਹ ਡਿਊਟੀ ਅਸੀਂ ਸੰਭਾਲਾਂਗੇ। ਹੁਣ ਉਹ ਚਿੱਤਰ ਅਤੇ ਗੁਪਤ ਹਰ ਜੀਵ ਦੇ ਸੱਜੇ ਅਤੇ ਖੱਬੇ ਮੋਢੇ 'ਤੇ ਅਸਵਾਰ ਨੇ। ਅਸੀਂ ਜੋ ਵੀ ਕੋਈ ਕੰਮ ਕਰਦੇ ਹਾਂ, ਚੰਗਾ ਮਾੜਾ, ਰਾਤ ਦਿਨ, 24 ਘੰਟਿਆਂ ਦੇ ਅੰਦਰ ਉਹ ਨਾਲ ਦੀ ਨਾਲ ਸਾਡੇ ਕਰਮਾਂ ਦਾ ਹਿਸਾਬ ਕਿਤਾਬ ਲਿਖੀ ਜਾਂਦੇ ਨੇ। ਲੇਖਾ ਚਿੱਤਰਗੁਪਤ ਜੋ ਲਿਖਿਆ, ਚਿੱਤਰਗੁਪਤ ਨੇ ਜੋ ਵੀ ਸਾਡੇ ਕਰਮਾਂ ਦਾ ਲੇਖਾ ਲਿਖਿਆ ਹੋਇਆ ਸੀ, ਸਭ ਛੁੱਟੀ ਜਮਕੀ ਬਾਕੀ। ਹੁਣ ਐਸੀ ਵਾਹਿਗੁਰੂ ਦੀ ਮਿਹਰ ਹੋਈ, ਜਦੋਂ ਅਸੀਂ ਨਾਮ ਜਪਣ ਲੱਗ ਪਏ ਤਾਂ ਸਾਰਾ ਹੀ ਲੇਖਾ ਖਤਮ ਹੋ ਗਿਆ। ਧਰਮ ਰਾਏ ਦਰ ਕਾਗਜ਼ ਫਾਰੇ, ਜਨ ਨਾਨਕ ਲੇਖਾ ਸਮਝਾ। ਹੁਣ ਸਾਰੀ ਜਮ੍ਹਾਂ ਦੀ ਬਾਕੀ ਵੀ ਛੁੱਟ ਗਈ, ਹੁਣ ਕੋਈ ਜਮ੍ਹਾਂ ਦਾ ਹਿਸਾਬ ਕਿਤਾਬ ਨਹੀਂ ਰਹਿ ਗਿਆ। ਹਰ ਕੇ ਸੰਤ ਜਪਿਓ ਮਨ ਹਰ ਹਰ, ਲਗ ਸੰਗਤ ਸਾਧ ਜਨਾ ਕੀ। ਵਾਹਿਗੁਰੂ ਦਾ ਨਾਮ ਜਪਿਆ ਨਹੀਂ ਜਾਂਦਾ, ਕਿਵੇਂ ਜਪਿਆ ਜਾਵੇ? ਤਾਂ ਸਤਿਗੁਰੂ ਕਹਿੰਦੇ ਨੇ ਲਗ ਸੰਗਤ ਸਾਧ ਜਨਾ ਕੀ। ਜਿਹੜੇ ਸਾਧੂ ਜਨ ਨੇ, ਗੁਰਮੁਖ ਸਾਧ ਏ ਅਸਾਧ ਸਾਧ ਸਦਾਇਆ, ਜਿਨ੍ਹਾਂ ਨੇ ਅਸਾਧ ਮਨ ਨੂੰ ਸਾਧ ਲਿਆ, ਦਿਨ ਰਾਤ ਵਾਹਿਗੁਰੂ ਦੀ ਭਗਤੀ ਕਰਦੇ ਨੇ, ਐਸੇ ਮਹਾਂਪੁਰਖਾਂ ਦੀ ਸੰਗਤ ਨਾਲ ਲੱਗ ਕੇ ਹਰ ਕੇ ਸੰਤ ਜਪਿਓ ਮਨ ਹਰ ਹਰ। ਵਾਹਿਗੁਰੂ ਦੇ ਸੰਤਾਂ ਨੇ ਆਪਣੇ ਮਨ ਵਿੱਚ ਵਾਹਿਗੁਰੂ ਦੇ ਨਾਮ ਨੂੰ ਜਪਿਆ। ਇੱਕ ਤਾਂ ਰਸਨਾ ਤੋਂ ਜਪਿਆ ਜਾਂਦਾ ਨਾ, ਇੱਕ ਦਿਲ ਦੀ ਜ਼ੁਬਾਨ ਦੇ ਨਾਲ ਵੀ ਨਾਮ ਜਪਣਾ ਚਾਹੀਦਾ। ਮਹਾਂਪੁਰਖ ਕੇਵਲ ਰਸਨਾ ਤੋਂ ਹੀ ਨਹੀਂ, ਉਹ ਦਿਲ ਦੀ ਜ਼ੁਬਾਨ ਕੀ ਹੈ, ਸੁਰਤ ਨਾਲ ਨਾਮ ਜਪਣਾ, ਚਿੱਤ ਬਿਰਤੀ ਨੂੰ ਜੋੜ ਕੇ ਨਾਮ ਜਪਣਾ। ਇਉਂ ਮਹਾਂਪੁਰਖਾਂ ਦੀ ਸੰਗਤ ਨਾਲ ਜੁੜ ਕੇ ਅਤੇ ਵਾਹਿਗੁਰੂ ਦੇ ਸੰਤਾਂ ਨੇ ਆਪਣੇ ਮਨ ਵਿੱਚ, ਆਪਣੇ ਮਨ ਦੀ ਰਸਨਾ ਨਾਲ, ਭਾਵ ਸੁਰਤ ਨਾਲ ਵਾਹਿਗੁਰੂ ਦੇ ਨਾਮ ਨੂੰ ਜਪਿਆ। ਦਿਨਿਆਰ ਸੂਰ ਤ੍ਰਿਸ਼ਨਾ ਅਗਨ ਬੁਝਾਨੀ, ਸਿਵ ਚਰਿਓ ਚੰਦ ਚੰਦਾ ਕੀ। ਇਹਦਾ ਫਲ ਕੀ ਹੋਇਆ? ਹਜ਼ੂਰ ਕਹਿੰਦੇ ਨੇ ਜਿਹੜਾ ਦਿਨਿਆਰ ਸੂਰ, ਜਿਹੜਾ ਦਿਨ ਦਾ ਸੂਰਜ ਸੀ, ਦਿਨ ਦਾ ਸੂਰਜ ਕੀ ਹੈ? ਅਗਿਆਨ, ਜਿਸ ਦੀਆਂ ਰਾਗ ਦੁਐਸ਼ ਕਿਰਨਾਂ ਸਨ। ਇਹ ਦਿਨਿਆਰ ਸੂਰ ਜਿਹੜਾ ਦਿਨ ਦਾ ਸੂਰਜ ਸੀ ਅਤੇ ਉਹਦੀ ਜਿਹੜੀ ਤ੍ਰਿਸ਼ਨਾ ਦੀ ਅੱਗ ਸੀ ਉਹ ਬੁਝ ਗਈ ਹੈ, ਭਾਵ ਅਗਿਆਨ ਰੂਪੀ ਸੂਰਜ ਹੈ, ਰਾਗ ਦੁਐਸ਼ ਉਸ ਦੀਆਂ ਕਿਰਨਾਂ ਨੇ, ਉਹਨਾਂ ਦੇ ਕਾਰਨ ਸਾਡੇ ਮਨ ਵਿੱਚ ਤ੍ਰਿਸ਼ਨਾ ਦੀ ਅੱਗ ਬਲ ਰਹੀ ਸੀ, ਉਹ ਹੁਣ ਬੁਝ ਗਈ ਹੈ। ਸਿਮਰਨ ਦੁਆਰਾ ਉਹ ਤ੍ਰਿਸ਼ਨਾ ਦੀ ਅੱਗ, ਅਗਿਆਨ ਰੂਪੀ ਸੂਰਜ ਦੀ ਤਪਸ਼ ਮਿਟ ਗਈ ਹੈ। ਕਿਉਂ? ਸਿਵ ਚਰਿਓ ਚੰਦ ਚੰਦਾ ਕੀ। ਸਿਮਰਨ ਦੁਆਰਾ ਜਿਹੜਾ ਚੰਦਰਮਾ ਵਾਂਗੂ ਸ਼ਾਂਤ ਸਰੂਪ, ਸ਼ਿਵ ਕਲਿਆਣ ਸਰੂਪ ਵਾਹਿਗੁਰੂ ਸਾਡੇ ਹਿਰਦੇ 'ਤੇ ਅਸਮਾਨ 'ਤੇ ਚੜ੍ਹ ਪਿਆ, ਭਾਵ ਸਾਡੇ ਹਿਰਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਸ਼ਾਂਤ ਸਰੂਪ ਪ੍ਰਗਟ ਹੋ ਗਿਆ। ਔਰ ਉਸਦੀ ਚੰਦਾਕੀ ਦਾ ਅਰਥ ਹੈ ਭਗਤੀ ਰੂਪੀ, ਪ੍ਰੇਮਾ ਭਗਤੀ ਰੂਪੀ ਚਾਂਦਨੀ ਦੁਆਰਾ ਹੁਣ ਉਹ ਤ੍ਰਿਸ਼ਨਾ ਦੀ ਅੱਗ ਸ਼ਾਂਤ ਹੋ ਗਈ ਹੈ। ਤੂੰ ਵੱਡ ਪੁਰਖ ਵੱਡ ਅਗਮੇ ਅਗੋਚਰ, ਤੁਮੇ ਆਪੇ ਆਪ ਆਪਾ ਕੀ। ਫਿਰ ਵਾਹਿਗੁਰੂ ਦੇ ਪਿਆਰੇ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਨੇ। ਕਿਵੇਂ ਕਰਦੇ ਨੇ? ਅਰਦਾਸ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਤਾਂ ਗੁਰੂ ਪਰਮੇਸ਼ਰ ਦੀ ਉਸਤਤ ਅਤੇ ਦੂਸਰੀ ਹੁੰਦੀ ਹੈ ਵੀ ਆਪਣੀ ਕੋਈ ਯਾਚਨਾ। ਲਓ ਹੁਣ ਪਹਿਲਾਂ ਵਾਹਿਗੁਰੂ ਦੀ ਉਸਤਤ ਕਰਦੇ ਨੇ ਅਤੇ ਫਿਰ ਉਸ ਤੋਂ ਬਾਅਦ ਯਾਚਨਾ ਕੀਤੀ ਹੈ। ਤੂੰ ਵੱਡ ਪੁਰਖ ਵੱਡ ਅਗਮ ਅਗੋਚਰ, ਹੇ ਵਾਹਿਗੁਰੂ ਜੀ, ਤੁਸੀਂ ਵੱਡਿਆਂ ਤੋਂ ਵੱਡੇ ਪੁਰਖ ਹੋ। ਪੁਰਖ ਦਾ ਮਤਲਬ ਵਿਆਪਕ ਸਰੂਪ ਵੀ ਹੈ ਅਤੇ ਪੁਰਖ ਦਾ ਅਰਥ ਜਿਹੜਾ ਪੁਰੀਆਂ ਪੁਰੀਆਂ ਵਿੱਚ ਖੈ ਆਕਾਸ਼ ਵਾਂਗੂ ਵਿਆਪਕ ਹੈ, ਅਤੇ ਪੁਰਖ ਦਾ ਅਰਥ ਪੁਰਸ਼ਾਰਥ ਦਾ ਮਾਲਕ, ਭਾਵ ਵਾਹਿਗੁਰੂ ਵਿੱਚ ਕਿੱਡਾ ਵੱਡਾ ਪੁਰਸ਼ਾਰਥ ਹੈ। ਹਰਨ ਪਰਨ ਜਾਕਾ ਨੇਤਰ ਪੁਰ, ਤੁਸੀਂ ਵੱਡਿਆਂ ਤੋਂ ਵੱਡੇ ਪੁਰਖ, ਵਿਆਪਕ ਸਰੂਪ ਹੋ ਅਤੇ ਪੁਰਸ਼ਾਰਥ ਦੇ ਮਾਲਕ ਹੋ। ਅਗਮ ਮਨ ਦੀ ਗਮਤਾ ਤੋਂ ਪਰੇ ਅਤੇ ਅਗੋਚਰ ਇੰਦਰੀਆਂ ਦੇ ਵੀ ਅਵਿਸ਼ੇ ਹੋ। ਤੁਹਾਨੂੰ ਅੱਖਾਂ ਨਹੀਂ ਵੇਖ ਸਕਦੀਆਂ, ਤੁਹਾਨੂੰ ਕੰਨ ਨਹੀਂ ਸੁਣ ਸਕਦੇ, ਤੁਹਾਨੂੰ ਰਸਨਾ ਨਹੀਂ ਤੁਹਾਡੇ ਬਾਰੇ ਕੁਛ ਬਿਆਨ ਕਰ ਸਕਦੀ, ਤੁਸੀਂ ਅਗੋਚਰ। ਗੋ ਇੰਦਰੀਆਂ ਨੂੰ ਕਹਿੰਦੇ ਨੇ ਅਤੇ ਚਾਰ ਜੋ ਇੰਦਰੀਆਂ ਦਾ ਵਿਸ਼ਾ ਹੈ ਉਹਨੂੰ ਕਹਿੰਦੇ ਨੇ ਐੜਾ, ਜਿਹੜਾ ਲੱਗਿਆ ਹੈ ਵੀ ਉਹ ਨਿਸ਼ੇਧ ਪੱਖ ਵਿੱਚ ਵਰਤਿਆ ਗਿਆ ਹੈ। ਅਗੋਚਰ ਇੰਦਰੀਆਂ ਦੇ ਆਵਿਸ਼ੇ, ਤੁਮੇ ਆਪੇ ਆਪ ਆਪਾ ਕੀ। ਹੈ ਵਾਹਿਗੁਰੂ ਜੀ, ਤੁਸੀਂ ਭੂਤ ਕਾਲ ਦੇ ਵਿੱਚ ਵੀ ਆਪ ਵਰਤ ਰਹੇ ਸੀ, ਅਤੇ ਵਰਤਮਾਨ ਕਾਲ ਦੇ ਵਿੱਚ ਵੀ ਆਪ ਤੁਸੀਂ ਹੁਣ ਵਰਤ ਰਹੇ ਹੋ ਆਪਾਕੀ, ਅੱਗੇ ਭਵਿੱਖਤ ਨੂੰ ਵੀ ਤੁਸੀਂ ਆਪ ਹੀ ਵਰਤ ਰਹੇ ਹੋ। ਆਦਿ ਸੱਚ, ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਤੁਸੀਂ ਤਿੰਨੇ ਕਾਲਾਂ ਵਿੱਚ ਅਤੇ ਸੰਧੀ ਕਾਲਾਂ ਵਿੱਚ ਵੀ ਤੁਸੀਂ ਵਿਆਪਕ ਹੋ। ਜਨ ਨਾਨਕ ਓ ਪ੍ਰਭ ਕਿਰਪਾ ਕੀਜੈ, ਕਰ ਦਾਸਨ ਦਾਸ ਦਸਾਕੀ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਸਾਡੇ 'ਤੇ ਆਪਣੀ ਕਿਰਪਾ ਕਰੋ। ਤੁਸੀਂ ਕੀ ਚਾਹੁੰਦੇ ਹੋ? ਕੋਈ ਜਥੇਦਾਰੀ ਚਾਹੀਦੀ ਹੈ? ਪ੍ਰਧਾਨਗੀ ਚਾਹੀਦੀ ਹੈ? ਕੋਈ ਹੋਰ ਤੁਹਾਨੂੰ ਉੱਚੀ ਪਦਵੀ ਚਾਹੀਦੀ ਹੈ? ਨਹੀਂ। ਕਰ ਦਾਸਨ ਦਾਸ ਦਸਾਕੀ, ਤੁਸੀਂ ਸਾਨੂੰ ਦਾਸਾਂ ਦੇ ਦਾਸ, ਉਹਨਾਂ ਦੇ ਅੱਗੇ ਹੋਰ ਛੋਟੇ ਦਾਸ ਬਣਾ ਦਿਓ। ਇੱਕ ਤਾਂ ਦਾਸ ਨੇ ਨਾ, ਉਹਨਾਂ ਦਾਸਾਂ ਦੇ ਵੀ ਦਾਸਾਂ ਦੇ ਦਾਸ ਬਣਾ ਦਿਓ। ਇਹ ਅਸੀਂ ਆਪ ਜੀ ਦੇ ਪਾਸੋਂ ਦਾਤ ਮੰਗਦੇ ਹਾਂ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੀ ਨੇ, ਆਪਾਂ ਸੁਣਿਆ, ਮਨ ਵਿੱਚ ਵਸਾਈਏ, ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਤੂੰ ਵੱਡ ਪੁਰਖ ਵੱਡ ਅਗਮੇ ਅਗੋਚਰ, ਤੁਮੇ ਆਪੇ ਆਪ ਆਪਾਕੀ। ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ, ਕਰ ਦਾਸਨ ਦਾਸ ਦਸਾਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।